ਕੀਰਤਨ ਰਹਿਣ ਸਵਾਈ ਸੰਤ ਪ੍ਰਾਹੁਣੇ ਆਏ ਨੇ ਕੀਰਤਨ ਰਹਿਣ ਸਵਾਈ ਸੰਤ ਪ੍ਰਾਹੁਣੇ ਸਵਾਈ ਅੱਜ ਭਗਤ ਸੈਣ ਜੀ ਦੇ ਘਰ ਵਿੱਚ ਮਹਾਂਪੁਰਖ ਆ ਗਏ ਤੇ ਹੁਣ ਪ੍ਰਸ਼ਾਦਾ ਛੱਕ ਕੇ ਤੇ ਕੀਰਤਨ ਕਰਨ ਬਹਿ ਗਏ, ਨੇਤਰ ਹੋ ਗਏ ਬੰਦ ਤੇ ਸਾਧ ਸੰਗਤ ਉਸ ਸਮੇਂ ਉਹ ਮਹਾਂਪੁਰਖ ਉਹ ਪਰਮੇਸ਼ਰ ਦੇ ਗੀਤ ਗਾ ਰਹੇ ਨੇ, ਉਹ ਵਾਹਿਗੁਰੂ ਦੇ ਗੀਤ ਗਾ ਰਹੇ ਨੇ। ਸਾਧੂਆਂ ਦੀ ਮੰਡਲੀ ਅੱਜ ਉਹ ਵਾਹਿਗੁਰੂ ਦੇ ਗੀਤ ਗਾ ਰਹੀ ਹੈ। ਭਗਤ ਸੈਣ ਜੀ ਸਮਾਧੀ ਚ ਬਹਿ ਗਏ, ਹੁਣ ਸਾਧ ਸੰਗਤ ਸਮਾਧੀ ਵਿੱਚ ਬੈਠੇ। ਰਾਤ ਅੱਧੀ ਲੰਘੀ, ਹੌਲੀ ਹੌਲੀ 2 ਵਜੇ ਦਾ ਸਮਾਂ, 4 ਵਜੇ ਦਾ ਸਮਾਂ ਮੁੱਕਦੀ ਗੱਲ, ਦਿਨ ਚੜ ਗਿਆ, ਦਿਨ ਚੜ ਗਿਆ ਤੇ ਕੀਰਤਨ ਦੇ ਵਿੱਚ ਆਨੰਦ ਐਸਾ ਆਇਆ ਨਾ ਤੇ ਕੋਈ ਮਹਾਂਪੁਰਖਾਂ ਨੂੰ ਸੁੱਧ ਬੁੱਧ ਰਹੀ ਤੇ ਨਾ ਭਗਤ ਸੈਣ ਜੀ ਨੂੰ ਰਹੀ। ਹੁਣ ਅੱਜ ਤੇ ਆਪਾਂ ਟਾਈਮ ਥੋੜਾ ਜਿਹਾ ਉੱਪਰ ਹੋ ਜਾਂਦਾ ਤੇ ਘੜੀਆਂ ਵੇਖਣ ਲੱਗ ਜਾਂਦੇ ਹਾਂ ਵੀ ਹੁਣ 12 ਵਜੇ ਸਮਾਪਤੀ ਕਦੋਂ ਹੋਣੀ। ਆਮ ਤੇ ਚਲੋ ਇੱਧਰ ਵੀ ਮਹਾਰਾਜ ਦੀ ਕਿਰਪਾ ਹੈ, ਗੁਰਦਾਸਪੁਰ ਹੁਸ਼ਿਆਰਪੁਰ ਏਰੀਏ ਵਿੱਚ ਬੜਾ ਜਾਈਦਾ ਤੇ ਉਧਰ ਵੀ ਮਹਾਰਾਜ ਦੀ ਕਿਰਪਾ ਤੇ ਨਹੀਂ ਤੇ ਕਈ ਵਾਰੀ ਵੇਖੀਦਾ 10 ਵਜੇ 10 ਤੋਂ ਉੱਪਰ ਟਾਈਮ ਲੰਘ ਜਾਏ ਤੇ ਕਈ ਘੜੀਆਂ ਲੱਗ ਜਾਂਦੀਆਂ ਨੇ, ਵਿਖਾਉਣ ਵੀ ਟਾਈਮ ਹੋ ਗਿਆ, ਸਮਾਪਤੀ ਦਾ ਸਮਾਂ ਹੋ ਗਿਆ। ਸਾਧ ਸੰਗਤ ਸਮਾਂ ਵੇਖਣਾ ਹੈ ਤੇ ਕੁ ਸੰਗਤ ਵਿੱਚ ਬੈਠਿਆਂ ਵੇਖੋ ਵੀ ਸਮਾਂ ਬੜਾ ਲੰਘ ਗਿਆ। ਸਤ ਸੰਗਤ ਵਿੱਚ ਇਹ ਤੇ ਲਾਹਾ ਹੀ ਹੈ ਨਾ, ਜਿੰਨਾ ਲਿਆ ਜਾ ਸਕੇ, ਇੱਥੇ ਜਿੰਨਾ ਸਮਾਂ ਸਫਲਾ ਹੋ ਸਕੇ ਓਨਾ ਹੀ ਥੋੜਾ ਹੈ। ਤੇ ਸਾਧ ਸੰਗਤ ਅੱਜ ਭਗਤ ਸੈਣ ਜੀ ਕਿਸੇ ਆਨੰਦ ਵਿੱਚ ਬੈਠੇ ਨੇ, ਸਮਾਧੀ ਵਿੱਚ ਬੈਠੇ, ਚੌਂਕੜਾ ਵੱਜ ਗਿਆ, ਨੇਤਰ ਹੋ ਗਏ ਬੰਦ, ਸੁਰਤੀ ਸੰਸਾਰ ਨਾਲੋਂ ਟੁੱਟ ਕੇ ਤੇ ਕਰਤਾਰ ਨਾਲ ਜੁੜ ਗਈ, ਉੱਥੇ ਖਿਆਲ ਹੀ ਕੋਈ ਨਹੀਂ ਵੀ ਨੈਮ ਕਿੰਨਾ ਹੋਇਆ। ਜਿੰਨਾ ਚਿਰ ਮਨ ਸੰਸਾਰ ਨਾਲ ਜੁੜਿਆ ਉਨਾ ਚਿਰ ਫਿਰ ਅਸੀਂ ਵਾਰ ਵਾਰ ਟਾਈਮ ਵੇਖਾਂਗੇ, ਸਾਡਾ ਸਮਾਂ ਹੀ ਨਹੀਂ ਲੰਘੇਗਾ। ਤੇ ਸਾਧ ਸੰਗਤ ਜਦੋਂ ਮਨ ਜਿਹੜਾ संसार नालों टुट के करतार नाल जुड़ गया फिर टाइम दा कोई पता ही नहीं लगना को सतनाम फिर समय दा फिर टाइम दा कोई पता नहीं लगना ਇਹ ਤੇ ਜਿੰਨਾ ਲਾਹਾ ਲਿਆ ਜਾ ਸਕੇ ਲੈ ਲਈਏ ਇਹ ਸਮਾਂ ਕਿਤੇ ਸਤਸੰਗਤ ਦੀਆਂ ਘੜੀਆਂ ਉਹ ਵਾਰ ਵਾਰ ਨਹੀਂ ਮਿਲਦੀਆਂ ਇਹੋ ਜਿਹਾ ਸਮਾਂ ਐਸਾ ਸਮਾਂ ਬਈ ਤੈਨੂੰ ਫੇਰ ਨਾ ਮਿਲੇ ਕੁਸੰਗਤ ਤੇ ਪੈਰ ਪੈਰ ਤੇ ਮਿਲ ਜਾਂਦੀ ਹੈ ਸਾਧ ਸੰਗਤ ਥਾਂ ਥਾਂ ਦੇ ਖੁੰਡਾਂ ਤੇ ਕੁਸੰਗਤ ਹੀ ਕੁਸੰਗਤ ਹੈ ਨਾ ਜਿੱਧਰ ਚਲੇ ਜੋ ਥਾਂ ਥਾਂ ਤੇ ਨਿੰਦਿਆ ਹੀ ਨਿੰਦਿਆ ਕੁਸੰਗਤ ਤੇ ਥਾਂ ਥਾਂ ਤੇ ਮਿਲਦੀ ਹੈ ਪਰ ਸਤ ਸੰਗਤ ਨਹੀਂ ਮਿਲਦਾ ਤੇ ਅੱਜ ਸਾਧ ਸੰਗਤ ਸਤਿਗੁਰ ਨੇ ਕਿਰਪਾ ਕਰ ਦਿੱਤੀ ਲਾਹਾ ਲਓ ਤੇ ਅੱਜ ਭਗਤ ਸੈਣ ਜੀ ਲੱਗ ਗਈ ਸਮਾਧੀ ਤੇ ਕੋਈ ਖਿਆਲ ਨਹੀਂ ਵੀ ਰਾਜੇ ਦਰਬਾਰ ਵਿੱਚ ਵੀ ਜਾਣਾ ਦਿਨ ਚੜ ਗਿਆ ਪਤਾ ਹੀ ਕੋਈ ਨਹੀਂ ਅੱਗੇ ਹਰ ਰੋਜ਼ ਤਕਰੀਬਨ ਸਾਢੇ ਕੁ ਚਾਰ ਪੰਜ ਵਜੇ ਚਲੇ ਜਾਣਾ ਪਰ ਅੱਜ ਛੇ ਵੱਜ ਗਏ ਸੱਤ ਵੱਜ ਗਏ ਇੱਧਰ ਇਹ ਭਗਤ ਸੈਣ ਜੀ ਸਮਾਧੀ 'ਚ ਬੈਠੇ ਨੇ ਤੇ ਇੱਧਰ ਕੀ ਹੋਇਆ ਉਹ ਅਕਾਲ ਪੁਰਖ ਵਾਹਿਗੁਰੂ ਨੇ ਸੋਚਿਆ ਅੱਜ ਸਾਡਾ ਭਗਤ ਸਾਡੇ ਪ੍ਰੇਮ ਵਿੱਚ ਭਿੱਜਿਆ ਬੈਠਾ ਤੇ ਜੇ ਅੱਜ ਨੌਕਰੀ 'ਤੇ ਨਾ ਗਿਆ ਤੇ ਫਿਰ ਜੇ ਇਹ ਨੌਕਰੀ 'ਤੇ ਨਾ ਗਿਆ ਰਾਜੇ ਨੇ ਇਹਨੂੰ ਨੌਕਰੀ ਤੋਂ ਕੱਢ ਦੇਣਾ ਇਹਦੀ ਰੋਜੀ ਮਾਰੀ ਜਾਏਗੀ ਤੇ ਉਹ ਅਕਾਲ ਪੁਰਖ ਦੇ ਵਿਚਾਰ ਚੱਲ ਰਹੀ ਸੀ ਪਰਮੇਸ਼ਰ ਕਾਜ ਸਵਾਰਦਾ ਵਿਚਾਰ ਚੱਲੀ ਤੇ ਸਾਧ ਸੰਗਤ ਪਰਮੇਸ਼ਰ ਕਾਜ ਸਵਾਰਦਾ ਕਿਵੇਂ ਹੈ ਤੇ ਅੱਜ ਭਗਤ ਸੈਣ ਜੀ ਇੱਧਰ ਇਹ ਸਮਾਧੀ 'ਚ ਬੈਠੇ ਨੇ ਤੇ ਉਹ ਅਕਾਲ ਪੁਰਖ ਪਰਮੇਸ਼ਰ ਨੇ ਫਿਰ ਲਾਜ ਰੱਖਣ ਵਾਸਤੇ ਆਪ ਸੈਣ ਦਾ ਰੂਪ ਧਾਰਿਆ ਆਖੋ ਸਤਨਾਮ ਆਪ ਸੈਣ ਦਾ ਰੂਪ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜਿਹੜੇ ਵੱਡੇ ਮਹਾਂਪੁਰਖ ਉਹਨਾਂ ਦੇ ਸੇਵਕ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਅੱਗੇ ਉਹਨਾਂ ਦੇ ਫਿਰ ਸੇਵਕ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਕਿੰਨੀ ਕਮਾਈ ਹੋਵੇਗੀ ਉਹਨਾਂ ਮਹਾਂਪੁਰਖਾਂ ਦੀ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜੋ ਸਾਧ ਸੰਗਤ ਜੀ ਉਹ ਪੂਰਨ ਮਹਾਂਪੁਰਖ ਹੋਤੀ ਮਰਦਾਨ ਵਾਲੇ ਤੇ ਉਹਨਾਂ ਮਹਾਂਪੁਰਖਾਂ ਦੀ ਕਿੰਨੀ ਬੰਦਗੀ ਸੀ ਕਿੰਨੀ ਘਾਲਣਾ ਸੀ ਕਿੰਨੀ ਉਹਨਾਂ ਮਹਾਂਪੁਰਖਾਂ ਦੀ ਕਮਾਈ ਸੀ ਫੌਜ ਵਿੱਚ ਭਰਤੀ ਹੋ ਗਏ ਉਹ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਫੌਜ ਵਿੱਚ ਭਰਤੀ ਹੋਏ ਤੇ ਸਾਧ ਸੰਗਤ ਹੁਣ ਉੱਥੇ ਇਹਨਾਂ ਦੀ ਜੋ ਡਿਊਟੀ ਸੀ ਪਹਿਰੇ ਦੇ ਉੱਪਰ ਵਿਚਾਰ ਪਰਮੇਸ਼ਰ ਲਾਜ ਰੱਖਦਾ ਹੈ ਹੁਣ ਡਿਊਟੀ ਸੀ ਪਹਿਰੇ ਦੇ ਉੱਪਰ ਤੇ ਮਹਾਂਪੁਰਖਾਂ ਨੇ ਸਾਧ ਸੰਗਤ ਇਹਨਾਂ ਦੀ ਜਦੋਂ ਡਿਊਟੀ ਲੱਗ ਗਈ ਨਾ ਤੇ ਮਹਾਂਪੁਰਖ ਉਸ ਸਮੇਂ ਪਹਿਰੇ ਦੇ ਉੱਪਰ ਰਾਤ ਨੂੰ ਖਲੋਂਦੇ ਹੈ ਤੇ ਜਿਹੜਾ ਮਨ ਗੁਰੂ ਚਰਨਾਂ 'ਚ ਜੁੜਿਆ ਹੋਇਆ ਸੀ ਤੇ ਰਾਤ ਨੂੰ ਮਹਾਂਪੁਰਖਾਂ ਨੇ ਕੀ ਕਰਨਾ ਪਹਿਰੇ ਤੋਂ ਸਾਧ ਸੰਗਤ ਜੀ ਹਟ ਕੇ ਨਾ ਉਹ ਜਿਹੜਾ ਇਹਨਾਂ ਦੇ ਹੱਥ ਵਿੱਚ ਇੱਕ ਡਾਂਗ ਫੜਾਈ ਹੁੰਦੀ ਸੋਟਾ ਪਹਿਰੇ ਤੇ ਖਲੋਣਾ ਤੇ ਉਸ ਸਮੇਂ ਮਹਾਂਪੁਰਖਾਂ ਨੇ
خوہ دے اوپر جا کے چونکڑا مار کے بہ جان سند بابا کرم سنگھ جی ہوتی مردان والے مہاپرکھ تے چونکڑا مار کے بہ جانا او پرمیشر دے وچ اپنی سرتی نو جوڑ لینا نام نال اپنے من نو سرتی نو خیال نو جوڑ لینا تے ساتھ سنگت کافی سما لنگ گیا ہر روز جدو انہاں دا پہرا آؤندا ہے نال ہی ایک خوہ ہے خوہ اوپر چونکڑا مار کے سمادھی لا کے بہ جاندے ہوں ساتھ سنگت ایک دن کی ہویا انہاں دے نال دا ایک ہور نوکر ساتھ سنگت جڑا فوج وچ بھرتی ہویا سی ایک ایسا کرمچاری وہ ایک دن ادھر لنگیا تے انہیں کی ویکھیا سنت بابا اتر سنگھ جی مہاراج ریرو صاحب والے وہ مہاپرکھ خوہ اوپر بیٹھے نے سمرن وچ تے انہیں ویکھیا بھی یہاں دی تاں ڈیوٹی پہرے اوپر ہے تے یہ ایتھے سمرن وچ بیٹھے نے بھی یہ تے اپنی ڈیوٹی دے اوپر پہرے تے حاضر نہیں انہاں دی شکایت کرنی چاہی دی ایرکھا سی اودے من چ انہیں وڈے افسر دے کول جا کے شکایت کر دیتی کہن لگا صاحب جی اپنے دے وچ اپنے وچ جو ایک ایسا کرمچاری ہے جدا نام ہے کرم سنگھ تے وہ اپنی ڈیوٹی اوپر حاضر نہیں ہوں وہ رات نو سمرن وچ بہ جاندا ہے تے ساتھ سنگت ان او سمے او افسر جو سمے دے انہاں نے گل سنی آن سنی کر دیتی کہندے کوئی گل نہیں پھر ویکھاں گے تھوڑے دن لنگے تے رات دا سمے انہیں پھر ویکھیا بھی اج پھر اے کرم سنگھ تے پھر ایتھے بیٹھا ہے اسے سمے جا کے رات دے سمے شکایت کر دیتی کہن لگا جی اے سمے جو اپنا کرمچاری ہے اپنے جو فوج دا جو ڈیوٹی تے پابند رہن دا حکم ہے پر اے کرم سنگھ دے پیرے اوپر ہوندا ہی نہیں اوتے رات نو خوہ اوپر جا بیٹھ دا سمادھی لا کے بہ جاندا تے افسر نو کہن لگا کہندا تسی ہن چیکنگ کر کے ویکھ لو ہن تسی رات نو جا کے ویکھو وہ کرم سنگھ پہرے دے اوپر نہیں کھلوتا وہ تے سمادھی چ بیٹھا خوہ تے بیٹھا جا کے ویکھو تے صحیح تے ساتھ سنگت اس سمے ہویا کہ او سمے جو آفیسر سی جنوں اے گل دسی وہ اسے سمے چیکنگ کرن واسطے تر پیا اج چیکنگ کرن واسطے تریا تے کی ویکھدا ہے جتھے سنت بابا کرم سنگھ جی دی ڈیوٹی لائی ہوئی سی وہ اپنے پیرے تے کھلوتے لاج رکھی پرمیشر نے مہاپرکھاں دا روپ دھاریا اتھے تے جدوں انہیں چیک کیتا بھی اتے پیرے تے کھلوتے نے اسے سمے گیا کہندا پاگل تو جھوٹ بولنا وہ کرم سنگھ تے اپنی ڈیوٹی تے پیرے تے کھلوتا ہے تے ساتھ سنگھ جی او سمے ہویا کہ وہ حیران ہو گیا کہندا میں تے ہن خوہ تے بیٹھیا نو ویکھ کے آیا پھر جا کے ویکھیا تے مہاپرکھ خوہ دے اوپر بیٹھے وہ جنہیں شکایت کیتی سی حیران ہو گیا دوجا دن چڑھیا تے ساتھ سنگھ جی وہ پوچھدا ہے کہن لگا بھی کرم سنگھ رات میں ایک کوتک ویکھیا تو پیرے تے ہے نہیں سی تے پر اوتھے تیری تھان دے اوپر پیرا کنے دتا تیری تھان دے اوپر نالے تو خوہ تے سمادھی وچ بیٹھا سی نالے تو پیرے تے سی ایک ہی گل ہوئی جدوں اینی گل سنت بابا کرم سنگھ جی مہاراج نے سنی تے ساتھ سنگت او حیران ہو گیا امرت ویلا سویر ہوئی تے ساتھ سنگت ہویا کہ او جو سمے دے وچ او سمے دے جو آفیسر نے انہاں نے بلایا سنت بابا کرم سنگھ مہاراج جی آ گئے ادھروں او شکایت کرن والا بھی آ گیا تے او سمے انہیں شکایت کیتی کہندا او افسر نو دس دے کہندا رات بابا اے کرم سنگھ پہرے تے نہیں سی او افسر پوچھدا ہے کیوں بھی کرم سنگھ رات تو پہرے تے نہیں سی او سمے بابا کرم سنگھ جی کہن لگے کہندے گل تہاڈی ٹھیک ہے میں رات پہرے تے نہیں سی او افسر کہن لگا بھی رات تو پہرے تے سی تے بابا کرم سنگھ جی کہندے نے میں پہرے تے نہیں سی تے ساتھ سنگت او سمے افسر کہن لگا میں رات آپ چیکنگ کیتی ہے تو تے پہرے تے سی تے سنت بابا کرم سنگھ مہاراج کہن لگے پہرا میں نہیں دیتا او پہرا دے گیا کلگیاں والا میں تا اوتھے غیر حاضر بابا کرم سنگھ جی اس سمے کہن لگے کہندے میں حاضر نہیں سی، رات تے پیرا کڑگیاں والا دے گیا، سدگرو جی نے میری لاج رکھی۔ اینی گل سنی حیران ہو گئی، مہاپرکھ کہندے نے اسی تے رات خوہ دے اوپر بیٹھے بندگی سمرن کر رہے سی، آج انہیں شکایت کیتی ہے سچ بول رہے ہیں، تے او سمے حیرانی دی حد نہیں رہی۔ اس سمے او کہن لگے مہاپرکھ ਇੰਨੀ ਗੱਲ ਸੁਣੀ ਵੀ ਮੇਰੇ ਵਾਸਤੇ ਕਲਗੀਧਰ ਪਿਤਾ ਨੂੰ ਪਹਿਰਾ ਦੇਣਾ ਪੈ ਗਿਆ। ਮਹਾਂਪੁਰਖਾਂ ਨੇ ਉਸੇ ਸਮੇਂ ਆਪਣੀ ਵਰਦੀ ਲਾ ਦਿੱਤੀ, ਕਹਿਣ ਲੱਗੇ ਅਸੀਂ ਤੁਹਾਡੀ ਨੌਕਰੀ ਨਹੀਂ ਕਰਨੀ, ਅਸੀਂ ਨੌਕਰੀ ਨਹੀਂ ਕਰਨੀ। ਤੇ ਸਾਧ ਸੰਗਤ ਉਸ ਸਮੇਂ ਜੋ ਉੱਥੇ ਆਫਿਸਰ ਸੀ ਉਹ ਕਹਿਣ ਲੱਗਾ ਕਹਿੰਦਾ ਵੀ ਨੌਕਰੀ ਤੇ ਕਰਨੀ ਪਏਗੀ, ਤੁਹਾਡੇ ਵਰਗਾ ਇਮਾਨਦਾਰ ਇਨਸਾਨ ਸਾਨੂੰ ਕੋਈ ਲੱਭਣਾ ਹੀ ਨਹੀਂ, ਤੁਸੀਂ ਭਾਵੇਂ ਤੁਹਾਡਾ ਨੌਕਰੀ ਭਾਵੇਂ ਨਾ ਕਰਿਓ, ਕੰਮ ਭਾਵੇਂ ਨਾ ਕਰਿਓ, ਪਰ ਤੁਹਾਡਾ ਨਾਂ ਅਸੀਂ ਨਹੀਂ ਕੱਢਣਾ, ਤੁਹਾਡੇ ਵਰਗਾ ਬੰਦਾ ਨਹੀਂ ਲੱਭਣਾ। ਮਹਾਂਪੁਰਖ ਕਹਿਣ ਲੱਗੇ ਕਹਿੰਦੇ ਨਹੀਂ, ਉਹ ਪਰਮੇਸ਼ੁਰ ਜਿਹਨੇ ਸਾਡੀ ਲਾਜ ਰੱਖੀ, ਉਹ ਕਲਗੀਆਂ ਵਾਲੇ ਨੇ ਸਾਡੀ ਲਾਜ ਰੱਖੀ, ਉਹ ਕਲਗੀਧਰ ਪਿਤਾ ਨੇ ਸਾਡੀ ਥਾਂ ਤੇ ਪਹਿਰਾ ਦਿੱਤਾ, ਅਸੀਂ ਹੁਣ ਕਲਗੀਧਰ ਪਿਤਾ ਦੀ ਸੋਚ ਤੇ ਪਹਿਰਾ ਦਿਆਂਗੇ। ਆਖੋ ਸਤਨਾਮ। ਮਹਾਂਪੁਰਖ ਕਹਿਣ ਲੱਗੇ ਕਹਿੰਦੇ ਅਸੀਂ ਕਲਗੀਧਰ ਪਿਤਾ ਦੀ ਸੋਚ ਤੇ ਪਹਿਰਾ ਦਿਆਂਗੇ, ਅਸੀਂ ਹੁਣ ਤੁਹਾਡੀ ਨੌਕਰੀ ਛੱਡ ਕੇ, ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਕਰਤਾਰ ਦਾ। ਅਸੀਂ ਆ ਨੌਕਰੀ ਨਹੀਂ ਛੱਡਣੀ। ਉਹ ਆਫਿਸਰ ਕਹਿਣ ਲੱਗਾ ਕਹਿੰਦੇ ਜੇ ਨੌਕਰੀ ਨਹੀਂ ਛੱਡਣੀ ਨਾ ਤੇ ਅਸੀਂ ਤੁਹਾਡਾ ਨਾਂ ਨਹੀਂ ਕੱਢਣਾ, ਚਾਹੇ ਜਿੰਨਾ ਮਰਜ਼ੀ ਆਖੋ ਪਰ ਤੁਹਾਡਾ ਨਾਂ ਅਸੀਂ ਨਹੀਂ ਕੱਢਣਾ। ਤੇ ਸੰਤ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ ਕੱਟੋਗੇ ਤਾਂ ਕੱਟੋਗੇ ਤੇ ਤਾਂ ਨਾ, ਜੇ ਨਾ ਹੋਏਗਾ ਇਹਦੇ ਵਿੱਚ ਨਾਂ ਹੀ ਨਹੀਂ ਸਾਡਾ। ਮਹਾਂਪੁਰਖਾਂ ਨੇ ਵਚਨ ਕਰ ਦਿੱਤਾ। ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲੇ, ਅੱਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਨਾਂ ਲੈਣ ਤੇ ਮਨ ਨੂੰ ਸ਼ਾਂਤੀ ਆਉਂਦੀ, ਏਡੇ ਵੱਡੇ ਮਹਾਂਪੁਰਖ ਹੋਏ ਕਮਾਈ ਵਾਲੇ, ਤੇ ਉਹਨਾਂ ਦੇ ਸਾਧ ਸੰਗਤ ਜੀ ਮਹਾਂਪੁਰਖ ਜਿਨ੍ਹਾਂ ਦੇ ਚਰਨਾਂ ਸੇਵਾ ਕੀਤੀ, ਸੰਤ ਬਾਬਾ ਅਤਰ ਸਿੰਘ ਮਹਾਰਾਜ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਕਿੰਨੀ ਕਮਾਈ ਹੋਏਗੀ ਹਿਸਾਬ ਲਾ ਕੇ ਵੇਖੋ, ਕਮਾਈ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਕਿੰਨੀ, ਸੰਤ ਬਾਬਾ ਕਰਮ ਸਿੰਘ ਮਹਾਰਾਜ ਦੇ ਸੇਵਕ ਸੰਤ ਬਾਬਾ ਅਦਰ ਸਿੰਘ ਜੀ, ਸੰਤ ਬਾਬਾ ਅਦਰ ਸਿੰਘ ਮਹਾਰਾਜ ਦੇ ਸੇਵਕ ਸੰਤ ਬਾਬਾ ਈਸ਼ਰ ਸਿੰਘ ਜੀ, ਕਿੰਨੀ ਕਮਾਈ ਹੋਏਗੀ। ਤੇ ਸਾਧ ਸੰਗਤ ਅੱਜ ਵਚਨ ਕਰ ਦਿੱਤਾ, ਕਹਿੰਦੇ ਸਾਡਾ ਤੇ ਇਹਦੇ ਵਿੱਚ ਨਾਂ ਹੀ ਨਹੀਂ। ਹੁਣ ਸਾਧ ਸੰਗਤ ਤੋਂ ਨਾਂ ਲੱਭਦੇ ਨੇ, ਲੱਭਦੇ ਗਏ ਪਰ ਸਾਰੇ ਰਜਿਸਟਰ ਫੋਲ ਦਿੱਤੇ, ਕਿਤੋਂ ਮਹਾਂਪੁਰਖਾਂ ਦਾ ਨਾਮ ਹੀ ਨਹੀਂ ਲੱਭਿਆ। ਕੋ ਸਤਨਾਮ। ਇਹ ਹੁੰਦੀ ਹੈ ਕਮਾਈ, ਇਹ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੀ ਗੱਲ, ਦਿੱਤਾ ਨਾ ਪੈਰਾ ਕਲਗੀਆਂ ਵਾਲੇ। ਸਤਿਗੁਰੂ ਜੀ ਲਾਜ ਰੱਖਦੇ ਨੇ, ਭਗਤ ਸੈਣ ਜੀ ਦੀ ਗੱਲ ਚੱਲ ਰਹੀ ਸੀ, ਇੱਕ ਹੋਰ ਪ੍ਰਮਾਣ ਛੋਟਾ ਜਿਹਾ ਲੈ ਲਓ। ਕਲਗੀਧਰ ਪਿਤਾ ਵੇਲੇ ਭਾਈ ਜੋਗਾ ਹੋਇਆ, ਭਾਈ ਜੋਗਾ ਹੋਇਆ ਨਾ ਪਿਸ਼ਾਵਰ ਦੇ ਵਿੱਚ ਰਹਿਣ ਵਾਲਾ, ਛੋਟੀ ਉਮਰੇ ਆ ਗਿਆ ਕਲਗੀਧਰ ਪਿਤਾ ਦੇ ਚਰਨਾਂ ਚ, ਤੇ ਮਹਾਰਾਜ ਪੁੱਛਦੇ ਨੇ ਕਹਿੰਦੇ ਤੇਰਾ ਨਾਂ ਕੀ ਹੈ? ਸਾਰੇ ਸਾਖੀ ਜਾਣਦੇ ਹੋਵੋਗੇ। ਮਹਾਰਾਜ ਪੁੱਛਦੇ ਨੇ ਤੇਰਾ ਨਾਮ ਕੀ ਹੈ? ਕਹਿੰਦਾ ਸੱਚੇ ਪਾਤਸ਼ਾਹ ਮੇਰਾ ਨਾਮ ਜੋਗਾ। ਤੇ ਸੰਤ ਉਸ ਸਮੇਂ ਤਨ ਕਲਗੀਧਰ ਪਿਤਾ ਬਚਨ ਕਰਦੇ ਨੇ, ਕਹਿੰਦੇ ਜੋਗਿਆ ਘਰਦਿਆਂ ਜੋਗਾ ਕਿ ਗੁਰੂ ਜੋਗਾ? ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਜੋਗ, ਮੈਂ ਗੁਰੂ ਜੋਗਾ। ਤੇ ਕਲਗੀਧਰ ਪਿਤਾ ਬਚਨ ਕਰਨ ਲੱਗੇ, ਕਹਿੰਦੇ ਚੰਗਾ ਜੋਗਿਆ, ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਹੁਣ ਉਹ ਜੋਗਾ ਮਹਾਰਾਜ ਨੇ ਉਹਦੇ ਮਾਤਾ ਪਿਤਾ ਤੇ ਵਾਪਸ ਚਲੇ ਗਏ, ਜੋਗੇ ਨੂੰ ਨਿੱਕੇ ਹੁੰਦੇ ਨੂੰ ਕੋਲ ਰੱਖ ਲਿਆ। ਜਦੋਂ ਹੋਇਆ ਨਾ ਉਹ 17-18 ਸਾਲਾਂ ਦਾ, ਤੇ ਉਸ ਸਮੇਂ ਮਾਤਾ ਪਿਤਾ ਫਿਰ ਪਿਸ਼ਾਵਰ ਤੋਂ ਆਏ, ਸੱਚੇ ਪਾਤਸ਼ਾਹ ਜੇ ਤੁਹਾਡੀ ਇੱਛਾ ਹੋਵੇ ਤੇ ਜੋਗੇ ਨੂੰ ਸਾਡੇ ਨਾਲ ਘੱਲ ਦਿਓ, ਇਹਦਾ ਵਿਆਹ ਕਰ ਦਈਏ, ਇਹਦੀ ਸ਼ਾਦੀ ਕਰ ਦਈਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਗੇ ਨੂੰ ਪੁੱਛਿਆ, ਜੋਗਿਆ ਤੇਰੀ ਕੀ ਇੱਛਾ ਹੈ? ਜੋਗਾ ਚੁੱਪ ਕਰ ਗਿਆ, ਮਹਾਰਾਜ ਨੇ ਸਮਝ ਲਿਆ ਵੀ ਇਹਦਾ ਵੀ ਮਨ ਕਰਦਾ। ਮਹਾਰਾਜ ਕਹਿੰਦੇ ਜਾ ਚਲਿਆ ਜਾ, ਜਾਂ ਹੁਣ ਸ਼ਾਦੀ ਵੀ ਤੇਰੀ ਹੋਏਗੀ, ਜਾਂ ਜੋਗਿਆ ਘਰ ਚਲਿਆ ਜਾ। ਜੋਗਾ ਹੁਣ ਤੁਰ ਗਿਆ, ਉਧਰ ਸ਼ਾਦੀ ਦੀਆਂ ਤਿਆਰੀਆਂ ਹੁੰਦੀਆਂ। ਇਧਰ ਕਲਗੀਧਰ ਪਿਤਾ ਸੋਚਦੇ ਨੇ ਵੀ ਜੋਗੇ ਨੇ ਇੱਕ ਵਾਰੀ ਆਖਿਆ ਸੀ ਸੱਚੇ ਪਾਤਸ਼ਾਹ ਤੁਹਾਡੇ ਜੋਗਾ, ਵੇਖੀਏ ਤੇ ਸਹੀ ਸਾਡੇ ਜੋਗਾ ਹੈ ਵੀ ਇਹ ਕਿ ਨਹੀਂ, ਅਜੇ ਸੰਸਾਰ ਨਾਲ ਜੁੜਿਆ, ਅਜੇ ਸੰਸਾਰ ਨਾਲ ਜੁੜਿਆ ਕਿ ਕਰਤਾਰ ਨਾਲ ਜੁੜਿਆ, ਵੇਖੀਏ ਤੇ ਸਹੀ। ਕਲਗੀਧਰ ਪਿਤਾ ਨੇ ਫਿਰ ਇੱਕ ਕਸਵੱਟੀ ਲਾ ਦਿੱਤੀ, ਪਰਖ ਪਾ ਦਿੱਤੀ, ਇਮਤਿਹਾਨ ਪਰਚਾ ਪਾ ਦਿੱਤਾ ਭਾਈ ਜੋਗੇ ਤੇ। ਕੈਸਾ ਇਮਤਿਹਾਨ ਪਾਇਆ? ਇੱਕ ਗੁਰਸਿੱਖ ਪਿਆਰੇ ਨੂੰ ਬੁਲਾਇਆ, ਆਖਿਆ ਵੀ ਆ ਲੈ ਫੜ ਪੱਤਰਿਕਾ। ਪੱਤਰਿਕਾ ਦੇ ਉੱਪਰ ਕੀ ਲਿਖਿਆ? ਸੰਖੇਪ ਲਿਖਿਆ ਸੀ ਭਾਈ ਜੋਗੇ ਵੱਲ ਪੱਤਰਿਕਾ ਲਿਖੀ ਸੀ ਵੀ ਜੋਗਿਆ ਜੇ ਬੈਠਾ ਤੇ ਖੜਾ ਹੋ ਜਾ, ਜੇ ਖੜਾ ਹੈ ਇਸੇ ਸਮੇਂ ਸਾਡੇ ਵੱਲ ਆ ਜਾ, ਇਹ ਸਾਡਾ ਹੁਕਮ ਹੈ ਤੈਨੂੰ। ਇਹ ਪੱਤਰਿਕਾ ਤੇ ਲਿਖਿਆ ਤੇ ਉਹ ਗੁਰਸਿੱਖ ਨੂੰ ਹੁਕਮ ਕੀਤਾ ਵੀ ਗੁਰਸਿੱਖਾ ਇਹ ਪੱਤਰਿਕਾ ਜੋਗੇ ਨੂੰ ਉਦੋਂ ਫੜਾਈ ਜਦੋਂ ਉਹਦੀਆਂ ਦੋ ਲਾਵਾਂ ਹੋ ਗਈਆਂ ਹੋਈਆਂ ਤੇ ਦੋ ਲਾਵਾਂ ਰਹਿੰਦੀਆਂ ਹੋਈਆਂ, ਉਦੋਂ ਫੜਾਈ, ਪਹਿਲਾਂ ਨਾ ਫੜਾਈ। ਕਿੱਡਾ ਵੱਡਾ ਇਮਤਿਹਾਨ ਦਾ ਸਮਾਂ। ਉਧਰੋਂ ਭਾਈ ਜੋਗੇ ਦੀ ਬਰਾਤ ਚੜ੍ਹੀ, ਜਿੱਥੇ ਟਕਾ ਹੋਣਾ ਸੀ ਉੱਥੇ ਬਰਾਤ ਦਾ ਟਕਾ ਹੋਇਆ, ਮੁੱਕਦੀ ਗੱਲ ਆਨੰਦ ਕਾਰਜ ਸ਼ੁਰੂ ਹੋ ਗਏ। ਇਹ ਗੁਰਸਿੱਖ ਵੀ ਪਿੱਛੇ ਪਿੱਛੇ ਗਿਆ, ਆਨੰਦ ਕਾਰਜ ਸ਼ੁਰੂ ਹੋਏ, ਇਹ ਗੁਰਸਿੱਖ ਪਿੱਛੇ ਬੈਠਾ, ਦੋ ਲਾਵਾਂ ਪੂਰੀਆਂ ਹੋ ਗਈਆਂ। ਜਦੋਂ ਦੂਜੀ ਲਾਂ ਪੂਰੀ ਹੋਈ ਭਾਈ ਜੋਗਾ ਬੈਠਾ ਤੇ ਇਹ ਗੁਰਸਿੱਖ ਨੇ ਉਹਦੇ ਹੱਥ ਤੇ ਜਾ ਕੇ ਪੱਤਰਿਕਾ ਰੱਖੀ, ਪੱਤਰਿਕਾ ਫੜਾ ਦਿੱਤੀ। ਜਦੋਂ ਪੱਤਰਿਕਾ ਸਾਧ ਸੰਗਤ ਭਾਈ ਜੋਗੇ ਨੇ ਫੜੀ, ਖੋਲ ਕੇ ਪੜ੍ਹੀ, ਸੰਖੇਪ ਲਿਖਿਆ ਹੋਇਆ ਸੀ ਜੋਗਿਆ ਜੇ ਬੈਠਾ ਤੇ ਖੜਾ ਹੋ ਜਾ, ਜੇ ਖੜਾ ਤੇ ਇਸੇ ਸਮੇਂ ਸਾਡੇ ਪਾਸ ਆ ਜਾ। ਜੋਗਾ ਹੈਰਾਨ ਹੋ ਗਿਆ, ਕਹਿੰਦਾ ਇੱਕ ਪਾਸੇ ਦੁਨੀਆ ਤੇ ਇੱਕ ਪਾਸੇ ਗੁਰੂ, ਹੁਣ ਜੇ ਮੈਂ ਲਾਂ ਛੱਡ ਕੇ ਜਾਣਾ, ਲਾਵਾਂ ਵਿਚਾਲੇ ਛੱਡ ਜਾਣਾ ਤੇ ਦੁਨੀਆ ਨਾਲੋਂ ਸੰਬੰਧ ਟੁੱਟ ਜਾਣਾ, ਜੇ ਨਹੀਂ ਜਾਵਾਂਗਾ ਤੇ ਗੁਰੂ ਨਾਰਾਜ਼ ਹੋ ਜਾਏਗਾ, ਹੁਣ ਕੀ ਕਰਾਂ? ਜੋਗੇ ਨੂੰ ਫਿਕਰ ਪੈ ਗਿਆ, ਸੋਚਣ ਲੱਗ ਪਿਆ, ਕਾਫੀ ਸਮਾਂ ਸੋਚਦਾ ਰਿਹਾ, ਅਖੀਰ ਇਹਨੇ ਪੱਲਾ ਛੱਡਿਆ ਤੇ ਖੜਾ ਹੋ ਗਿਆ। ਘਰ ਵਾਲੇ ਮਾਤਾ ਪਿਤਾ ਭੈਣ ਭਰਾ ਅੱਗੇ ਹੋਏ, ਜੋਗਿਆ ਕੀ ਹੋਇਆ ਤੈਨੂੰ, ਪੱਲਾ ਕਿਉਂ ਛੱਡ ਦਿੱਤਾ? ਤੇ ਭਾਈ ਜੋਗਾ ਕਹਿਣ ਲੱਗਾ, ਮੈਨੂੰ ਮੇਰੇ ਗੁਰੂ ਦਾ ਹੁਕਮ ਹੈ, ਜਿਹੜਾ ਵੀ ਕੰਮ ਕਰਦਾ ਤੇ ਛੱਡ ਕੇ ਸਾਡੇ ਕੋਲ ਆ ਜਾ, ਮੈਂ ਚੱਲਿਆ। ਮਾਤਾ ਪਿਤਾ ਭੈਣ ਭਰਾ ਨੇ ਬੜਾ ਰੋਕਿਆ, ਕਹਿੰਦੇ ਜੋਗਿਆ ਲਾਵਾਂ ਹੋ ਜਾਣ ਦੇ ਪੂਰੀਆਂ ਫਿਰ ਤੁਰ ਜਾਈ। ਕਹਿੰਦਾ ਨਹੀਂ, ਮੇਰੇ ਗੁਰੂ ਦਾ ਹੁਕਮ ਹੈ, ਜਿਹੜਾ ਵੀ ਕੰਮ ਕਰਦਾ ਛੱਡ ਕੇ ਆ ਜਾ। ਮਾਤਾ ਪਿਤਾ ਕਹਿਣ ਲੱਗੇ, ਜੇ ਲਾਵਾਂ ਛੱਡ ਕੇ ਗਿਆ ਨਾ ਤੇ ਤੇਰੇ ਨਾਲੋਂ ਸੰਬੰਧ ਤੋੜ ਦੇਣਾ, ਵੇਖ ਲੈ। ਹੁਣ ਵੇਖ, ਹੈਰਾਨ ਹੋ ਗਿਆ ਜੋਗਾ ਵੀ ਜੇ ਨਹੀਂ ਜਾਂਦਾ ਫਿਰ ਗੁਰੂ ਰੁੱਸਦਾ, ਜੇ ਜਾਣਾ ਫਿਰ ਦੁਨੀਆ ਰੁੱਸਦੀ ਆ, ਹੁਣ ਕੀ ਕਰਾਂ? ਦੁਚਿੱਤੀ ਵਿੱਚ ਪੈ ਗਿਆ। ਆਪਾਂ ਹੁਣ ਸਾਧ ਸੰਗਤ ਕਈ ਵਾਰੀ ਵੇਖੀਦਾ, ਕਿਰਪਾਨ ਵੱਡੀ ਸਾਰੀ ਪਾਈ ਹੁੰਦੀ ਹੈ, ਵੇਖਣ ਨੂੰ ਗੁਰਸਿੱਖ, ਕਹਾਉਣ ਨੂੰ ਗੁਰਸਿੱਖ, ਲੜਕੀਆਂ ਦੀ ਸ਼ਾਦੀ ਹੁੰਦੀ ਹੈ ਤੇ ਬੱਕਰੇ ਵੀ ਬੜੇ ਚੱਲਦੇ ਨੇ, ਮੁਰਗੇ ਵੀ ਚੱਲਦੇ ਨੇ, ਸ਼ਰਾਬਾਂ ਵੀ ਚੱਲਦੀਆਂ ਨੇ। ਤੇ ਜੇ ਉਹਨਾਂ ਨੂੰ ਪੁੱਛੋ ਤੂੰ ਤੇ ਗੁਰਸਿੱਖ ਹੈ, ਤੇਰੇ ਘਰ ਚ ਵੀ ਸ਼ਰਾਬ ਬੜੀ ਫਿਰਦੀ ਹੈ, ਤੇ ਉਹ ਕਹਿੰਦਾ ਜੇ ਉਹਨੂੰ ਪੁੱਛੋ ਵੀ ਤੇਰੇ ਘਰ ਚ ਸ਼ਰਾਬ ਕਿਉਂ ਬੜੀ ਹੈ, ਤੇ ਉਹ ਕਹਿੰਦਾ ਵੀ ਬਾਬਾ ਜੀ ਜੇ ਸ਼ਰਾਬ ਨਾ ਦਈਏ, ਜੇ ਮਾਸ ਨਾ ਦਈਏ ਤੇ ਰਿਸ਼ਤੇਦਾਰ ਨਾਰਾਜ਼ ਹੋ ਜਾਂਦੇ, ਰਿਸ਼ਤੇਦਾਰ ਨਾਰਾਜ਼ ਹੋ ਜਾਂਦੇ ਨੇ। ਪਰ ਸਾਧ ਸੰਗਤ, ਦੁਨੀਆ ਨਾਰਾਜ਼ ਹੋ ਜਾਏਗੀ ਤੇ ਸਰ ਜਾਣਾ, ਜੇ ਗੁਰੂ ਨਾਰਾਜ਼ ਹੋ ਗਿਆ ਤੇ ਫਿਰ ਗੁਰੂ ਦੀ ਕੋਈ ਪਰਵਾਹ ਨੀ ਸਾਨੂੰ, ਕਿਤੇ ਦੁਨੀਆ ਨਾ ਰੁੱਸੇ, ਰਿਸ਼ਤੇਦਾਰ ਨਾ ਰੁੱਸਣ, ਲੜਕੀ ਦੀ ਸ਼ਾਦੀ ਤੇ 10-10 ਬੱਕਰਿਆਂ ਦੇ ਗਲ ਵੱਢਣੇ ਤੇ ਕਿੱਥੋਂ ਕਾਰਜ ਸਿਰੇ ਚੜ ਜਾਣਗੇ ਸਾਡੇ, ਚੌਥੇ ਦਿਨ ਤਲਾਕ ਵੀ ਹੋ ਜਾਂਦਾ, ਫਿਰ ਭੱਜੇ ਫਿਰਨੇ ਆ ਵੀ ਆਸਾ ਆ ਹੁਣ ਕੀ ਹੋ ਗਿਆ, ਕਿਉਂਕਿ ਗੁਰੂ ਦੀ ਆਗਿਆ ਨਹੀਂ ਲਈ, ਗੁਰੂ ਦੇ ਹੁਕਮ ਦੇ ਵਿੱਚ ਆਨੰਦ ਕਾਰਜ ਨਹੀਂ ਕੀਤੇ, ਸ਼ਰਾਬਾਂ ਘਰ ਵਿੱਚ ਖਾਣ, ਪੜ ਸਾਹਿਬ ਕਿਰਾਏ ਮਹਾਰਾਜ ਸਰੂਪ ਅਜੇ ਘਰ ਨਹੀਂ ਗਏ, ਉਸ ਸਮੇਂ ਬੱਕਰੇ ਵੱਢ ਲੈਣੇ ਆ ਸੀ, کتوں کلگیدر پتا کی خوشی ہوئے گی سڈے بھائی جوگا سوچن لگ پیا ایک پاسے دنیا تے ایک پاسے گرو ہون کی کرا اخیر سوچتا رہا پھر سوچیا منا دنیا رسدی ہے رس جائے پر کتے میرا باجاں والا رس اج بھائی جوگا اخیر گھوڑے تے چاڑی پیا تے اسے سمے کہندا دنیا دا کی ہے میرا رسے نہ کلگیاں والا تے جد پاوے سارا رس ਛੱਡ ਦੇਣ ਦੇਵਣਾ ਗੁਰਾਂ ਕੰਮ ਆਉਣਾ ਹੈ ਅੰਤ ਸਮੇਂ ਗੁਰੂ ਨੇ ਕੰਮ ਆਉਣਾ ਜਮਾਂ ਵਾਲੀ ਮਾਰ ਝੱਲੀ ਨਹੀਂ ਜਾਵਣੀ ਗੁਰਾਂ ਨੇ ਛਡਾਉਣਾ ਛਡਾਉਣਾ ਗੁਰੂ ਨੂੰ ਹੈ ਸਤਿਗੁਰਾਂ ਨੇ ਛਡਾਉਣਾ ਰੁੱਸਦੀ ਹੈ ਦੁਨੀਆਂ ਰੁੱਸ ਜਾਣ ਦਿਓ ਪਰ ਕਲਗੀਧਰ ਪਿਤਾ ਨਾਰਾਜ਼ ਨਾ ਹੋਣ ਭਾਈ ਜੋਗਾ ਘੋੜੇ ਤੇ ਚੜਿਆ ਮਨ ਵਿੱਚ ਥੋੜਾ ਜਿਹਾ ਹੰਕਾਰ ਵੀ ਆ ਗਿਆ ਮੇਰੇ ਵਰਗਾ ਕੋਈ ਸਿੱਖ ਨਹੀਂ ਹੋਣਾ ਜਿਹੜਾ ਸਤਿਗੁਰਾਂ ਵਾਸਤੇ ਲਾਵਾਂ ਤੋਂ ਵਿਚਾਲੇ ਛੱਡ ਆਵੇ ਹੰਕਾਰ ਦੂਰ ਕਰਨ ਵਾਸਤੇ ਫਿਰ ਸਤਿਗੁਰ ਨੇ ਇੱਕ ਹੋਰ ਖੇਡ ਵਰਤਾ ਦਿੱਤੀ ਹੁਸ਼ਿਆਰਪੁਰ ਵਿੱਚ ਦੀ ਲੰਘਿਆ ਜਾਂਦਾ ਹੈ ਤੇ ਸਾਧ ਸੰਗਤ ਇਹਦੇ ਕੰਨਾਂ ਦੇ ਵਿੱਚ ਗਾਉਣ ਵਜਾਉਣ ਦੀ ਆਵਾਜ਼ ਪਈ ਵੇਸ਼ਵਾ ਦਾ ਬਾਜ਼ਾਰ ਸੀ ਉੱਥੇ ਵੇਸ਼ਵਾ ਰਹਿੰਦੀ ਉੱਪਰ ਚਵਾਰੇ ਵਿੱਚ